الحمد لله الحمد لله نحمده ونستعينه ونستغفره ونؤمن به ونتوكل عليه. فنعوذ بالله من الشيطان الرجيم، بسم الله الرحمن الرحيم. يا أيها الذين آمنوا استعينوا بالصبر والصلاة إن الله مع الصابرين. سورة بقرة دي 153 نمبر آیت ہے. فرمایا یا ایھا الذین آمنو، اے ایمان والے، استعینوا بالصبر والصلاۃ، صبر تے نماز کو مدد طلب کرو. ان اللہ مع الصابرین، بے شک اللہ تعالیٰ صبر کرنے والے دے نال ہے. یہ جڑی آیت ہے سن دس رہی ہے کہ اللہ تعالیٰ فرماتے ہیں کہ جدوں تہاڈے تے مشکلات آن تے تسی پھر صبر تے نماز کو مدد لو. یعنی کہ مشکلات ہی ظاہر ہے، اپنے موقف تے سٹینڈ کرنا مشکل ہوندا ہے، بندہ پریشان ہو جاندا ہے، بعض وقت بندہ ذہن چ فرار دا رستہ آندا ہے، وہ چاہندا ہے کہ میں اپنی گل ہی چھڈ دیاں، میں چلا جاواں، کمزوری اس پیدا ہوندے خطرات ہوندے نے. تو فرمایا ایمان والیو، تسی مدد طلب کرو، صبر تے نماز کرو. ان اللہ مع الصابرین، بے شک اللہ تعالیٰ صبر کرنے والے دے نال ہے. اتھے یہ آیت کس حوالے نال آئی ہے؟ یعنی کیڑا مسئلہ زیر بحث ہے؟ کس نوعیت دا صبر اہل ایمان نو درپیش ہے؟ کی معاملات درپیش نے؟ وہ یہ کہ جڑی پچھے سی تعلیم دیتی گئی، جڑی شریعت تہاڈے تے نازل کیتی ہے اور تہانوں دسیا ہے کہ بھائی تسی اہدے تے کھلونا ہے، اس نبی تے ایمان لیانا ہے، تو جدوں تسی اہدے تے عمل کرو گے، جدوں تسی اس نبی دی پیروی اختیار کرو گے، اللہ تعالیٰ دے نازل کردہ کلام نو قبول کرو گے، اور تے عمل کرن لگو گے، تو پھر تہانوں تہاڈے ارد گرد جڑا ماحول جڑا کہ اس دعوت دا انکار کر رہا اور اس نبی نو قبول نہیں کر رہا، تو انہوں دے والوں جڑی ریزسٹنس پیش آنی ہے، جڑی مخالفت پیش آنی ہے، وہ مخالفت تہانوں ظاہر ہے کہ ایک ایسے حالات وچ کھڑا کر دے گی کہ جہاں تسی تہانوں پھر یہ ضرورت ہے، تسی وہ کمزوری تہاڈے اندر پیدا ہو سکتی ہے، وہ خطر ہے کہ بھائی جدوں ارد گرد کے لوگ موافقت نہیں کر رہے بلکہ مخالفت کر رہے ہیں، جس طرح اسی یہ دیکھنے تاریخ ہے کہ جدوں نبی صلی اللہ علیہ وسلم نے مکہ کی دعوت دیتی تو پھر جو کفار نے وہ بہت مخالف ہو گئے. ظاہر ہے کفار کے جڑے بت سن، جڑا شرک کا سارا نظام انہوں نے بنایا سی، نبی صلی اللہ علیہ وسلم نے اس نظام کو بہت سختی نال کنڈیم کرتا اور کہا جی بالکل حماقت ہے اور بے بنیاد نے یہ بت اور باطل نے. انہوں لوگوں کے ہاں بڑا ریئیکشن پیدا ہویا اور پھر وہ ریئیکشن کے نتیجے چن مسلمانوں نے تنگ کرنا شروع کرتا، تو کمزور مسلمان جڑے سن خاص کر انہوں کا نشانہ بنے، یعنی جڑے مسلمان غلام سن اس سوسائٹی کے اندر، یا انہوں کا قبیلہ کوئی طاقتور قبیلہ نہیں سی، یا انہوں کی انفرادی حیثیت جڑی سی وہ ایڈی قوی نہیں سی، کمزور سن مالی اعتبار نال یا جسمانی اعتبار نال. انہوں لوگوں پھر بہت تنگ کیا گیا، بہت زیادہ ستایا گیا، یہ انفرادی طور پہ اس طرح اجتماعی طور پہ مسلمانوں مختلف ادوار ہے. جب مدینے تو مدینہ جب آ گئے تو پھر آیات نازل ہوئی ہیں نا، تو یہ اس مدینے کے اندر بڑی مشکلات پیش آئی ہیں، مطلب جنگاں جس طرح کفار نے کیتیاں آپ نال اور مختلف طریقے نے نقصان پہنچاؤن کی کوشش کی. جنگ جڑی ہوتی ہے وہ تو یہ ہوتا نا کہ اِسی تحس نحس کر دیے، ختم ہی کر دیے، بالکل قتل کر دیے. اتوں تک مکئی تو حالات پیش نہیں سن آئے، مکئی تو انفرادی طور پہ سے نا کہ ایک آدمی نے اس سختی کرتے ہیں کہ بھائی اپنا ایمان چھڈ کے کفر نے اختیار کر لے، اگر کوئی اس طرح کر لینا تو پھر انہوں چھڑ دیں دے. وہ مطلب ہے انہوں یہو جی ایک ادھے واقعات بھی ایسے ہیں کہ بعض کمزور نوجوانوں نے جڑے انہوں نے انہوں نے مطالبے کے مطابق وہ کلمات کہتے مشرکانہ کلمات جڑے انہوں نے صدا دے کے کہلوانا چاہے، تو لیکن دل چ قائم سن اپنے ایمان تے. نبی سم کو آئے پھر وہ عمار بن یاسر نے جنہوں نے جن نوجوانی دیکھ انہوں کی عمر ہونی ہے 18-20 سال، تو انہوں نے اصل انہوں نے پکڑ کے تو بہت انہوں نے سختی کی تھی، ظلم کیا، پانی چ ڈبکیاں دے رہے سن، اور انہوں نے ظاہر پانی کی ڈبکی جڑی ہے اگر کوئی اس طرح دلا رہا ہوئے تو بڑی سخت تکلیف کا باعث ہوتی ہے، تو انہوں نے اس طرح کے کفری کلمات جڑا کفار کہلوانا چاہتے ہیں انہوں نے کہہ لے. اس کے بعد نبی صلی اللہ علیہ وسلم کو روندے آئے کہ بھائی میں تو جڑا ایمان لیا سی وہ خلاف گلیں کر بیٹھا، تو آپ نے ساری گل سن کے کیا کوئی گل نہیں، تیرا دل تو قائم ہے نا ایمان، تو جب تیرا دل قائم ہے تو تیرے لفظ جڑے کہے ہوئے ہیں یہ معاف نے، اگر تینوں پھر وہ تنگ کرن تو کوئی گل نہیں، اس طرح دے لفظ کہہ دیں، یہ تیرا ایمان ضائع نہیں ہوئے گا اور تیرا اسلام جڑا وہ مقبول ہی رہے گا، وہ قبولیت کوئی کمی نہیں آئے گی. یعنی انسان نو یہ رعایت دیتی گئی. یہ مشکلات اس طرح مدیا مکے چ بڑی پیش آئی ہیں، اور پھر مدینے تو وہ باقاعدہ فوج لے کے حملہ آور ہو گیا نا، جنگے بدر کا دیکھ لو، جنگے عہد کا دیکھ لو، اور پھر جنگے خندق جس طرح مٹاؤ واسطے آئے ہو تو اللہ نے بچا لیا. تو فرمایا کہ جڑی مشکلات تو ارد گرد انہوں کو آن گئی کفار کو انہوں کے تھی پھر مدد طلب کرو. تو مدد تھی طلب کرنی ہے صبر اور نماز کو. دو چیزاں دسیاں گئی نے. صبر کرنا, صبر کا معنی جڑا نا وہ عربی سے وہ معنی نہیں جڑا سی عموماً اردو چ لینے ہیں. اردو چاہ معنی یہ کہ بھائی تھی جو تمہیں کوئی ماردا کٹتا تھی چپ کر رہو, تھی کو بولو نہ, تھی جڑا مطلب ہے پہ رہو جس طرح اگر ڈگ پیا تو لیٹے رہو, اگر کوئی تھی بیٹھے ہو زخمی ہو تو بھائی یہ نہیں کہ تھی اگوں برا پلا کوئی ہو تو کو موقع کڈ مارو, نہیں بس ٹھیک ہے چپ کرو بھائی صبر کرو صبر کرو چپ کرو. یہ معنی عموماً لیا جاتا ہے اردو چ یا پنجابی زبان ہے ساڑی, لیکن عربی چ یہ معنی نہیں. عربی چ معنی ہے کہ صبر کا معنی تھی اپنے موقف سے ڈٹے رہو, جس سے تھی کھلوتے ہو نا تھی کہتے میں حق گل کر رہے ہیں یہ قائم رہو, تھوڑے پیر نہیں ہلنے چاہیے اور تھی برداشت کرو انہوں سختیاں جہاں سختیاں آ رہی ہیں, لیکن اپنا موقف نہیں چھڈنا, اپنی گل نہیں چھڈنی. اس سے وہ بےچارگی کا پہلو جڑا نا وہ نہیں بلکہ بہادری کا پہلو ہے. یعنی صبر کر ہی بہادر سکتا ہے. عرب اپنا عربی زبان ہے جس طرح صبر کا مفہوم ہے نا, یہ صبر کوئی بےچارا آدمی اور کوئی مسکین آدمی جڑا ہے وہ کر سکتا ہے کہ نہیں کر سکتا. اگر وہ بہادری ہے تو کرے گا, اگر بہادری نہیں تو نہیں کر سکتا. یہ صبر تو کام ہی بڑے بہادران کا کہ جس طرح اندھیری ہے طوفان ہے کوئی کسی قسم کی تکلیف نے تھوڑے پیر نہیں ہلنے چاہیے, پیر جمے رہنے چاہیے نے. اسی طرح جو تھی ایمان لیا جو شریعت نے اختیار کیا ہے جو تھوڑا موقف ہے وہ سٹینڈ کرنا ہے, پوری ہمت نہ سٹینڈ کرنا ہے. یہ کو بدلو یعنی قائم رہو اپنے قدموں جمائے رکھو. تو بس سلات اور نماز کو مطلب نماز جڑی ہے تھی ظاہر ہے اللہ دے حضور پیش ہوں وہی سنا کر دیو, وہ سکھائی اور طریقے عبادت کر دیو, وہ اگے چک دیو رکوع کر دیو سجدہ کر دیو, خدا دے قریب ہوں دیو خدا نو پکار دیو, خدا دی یاد ہے جی تھوڑے دل چتردی ہے اور پھر تمہیں خدا دا قرب وہ ملتا ہے, ایسا تعلق وہ ملتا ہے خدا دے نال. یہ نماز جڑی نا نماز انسان نو دنیا چک کے اللہ دے کول لے جاندی ہے. سانو جس طرح پانچ وقت نماز کا حکم دیتا گیا نا, تو یہ پانچ وقت نماز جڑی ہے یہ ویسے نماز کا حکم تو ساری امت سی, یہ نہیں کہ صرف ساری شریعت ہر شریعت نماز کا حکم ہے سی, پر یہ نماز جو حکم دیتا گیا نا یہ بڑی زبردست عمل ہے, بہت بڑا عمل ہے. اسی یہ عموماً غور نہیں کرتے, ورنہ یہ عمل ایسا ہے کہ سانو دنیا تو کٹ کے نا فلاں وقت نماز کا ٹائم ہوا تو انسان جڑا نماز سے کھڑا ہو گیا چاہے با جماعت کھڑا ہوا یا اکیلے نماز پڑھ رہے جس طرح بھی پڑھ رہے تو وہ کر کی رہے دنیا کے کاموں تو کٹ آف ہو کے ایک تو پاکیزگی اختیار کی وضو وغیرہ کیا اس بعد جانے واسطے کھڑا ہو گیا اور دنیا تو کٹ آف ہو گیا, کٹ آف ہو گیا ہوں اللہ کے حضور کھڑا ہے اور پھر خدا کی صنع کر رہا ہے, خدا دا اتاری دعواں پڑھ رہا ہے کلمات پڑھ رہا ہے قرآن مجید کی تلاوت کر رہے ہیں اور پھر رکوع کر رہا ہے سجدہ کر رہے کے چک رہا ہے تو وہ خدا دے قریب جا چکے ہیں. یعنی کہ سانو تو لگتا بندہ اتنے تو اتنے ہی ہے ساڈے گھر ہی اگر نماز پڑھے تو اتنے کھلوتا ہے, نہیں نہیں وہ اتنے کھلوتا سانو نظر آ رہا ہے, اصل چ خدا دے دربار چ پہنچ گیا ہوا ہے اور پہنچ گئے تو وہ دے کے پھر سر چکا رہا ہے رکوع کر رہا ہے سجدہ کر رہا ہے. یہ جڑی نماز نا یہ انسان نو اللہ نال جوڑ دی ہے, وہ تعلق بلا جنوں کہتے ہیں نا خدا دے نال تعلق پیدا کر دی, وہ قرب عطا کر دی. خدا دا قرب جڑا ہے وہ بہت وڈی چیز ہے. یعنی خدا تے اصل ذات ہے نا جنہیں اس کائنات نو تخلیق کیتا ہے, ساڈا مالک ہے ساڈا رب ہے ساڈا خالق ہے, یہ سارا کچھ جڑا ہے وہ ایک لفظ کن نال پیدا ہوا ہے, وہ یعنی کہ کرن نال قائم ہے, جدوں ختم کرنے جگہ ختم کر دیا, نہ کوئی انسان باقی نہ کوئی سورج چاند ستارے آسمان زمین کوئی چیز بھی جڑی ہے اس تو بغیر اپنی کوئی حیثیت نہیں رکھتی. اللہ نے جس نے جو حیثیت دے دی جتھے کھڑا کرتا اتھے وہ کھڑا ہے. تو ظاہر خدا دی ذات اصل ذات ہے, اکو ذات ہے جی اصل ذات ہے, باقی سب دی مخلوقات نے اور وہ دے سر تے قائم نے, انہیں یعنی کہ قائم کیتا ہے تو قائم نے, انہیں زندہ رکھے تو زندہ نے, وہ مار دینا تو مر جاندی نے. تو اس ذات دے نال تعلق ہونا وہ قرب ہونا یہ بہت وڈی نعمت ہے اور خاص کر جی نماز ہے نا جدو انسان باطل نال کشمکش کر رہا ہوئے, یعنی جس طرح یہ صحابہ کرام نو معاملہ پیش آیا سی کہ بھائی وہ آیات جڑیاں نازل ہوں ہاں وہ سنا سن اور وہ جڑے کفار نے انہوں کا جڑا موقف سی انہوں کی ایمان جڑا انہوں کی ایمان یاد سی کہ بھی جیسے جڑے بت نے یہ بھی خدا ہے نے انہوں کی بھی پرستش ہونی چاہیے, جو عقیدہ انہوں کا سی وہ کاری ضرب لگا دی گئی سی, وہ نتیجے پھر مسلمان اور کفار کے درمیان شدید کشمکش پیدا ہو گئی سی. اس کشمکش جدو کوئی بندہ خدا دے حضور کھڑا ہوں یعنی وہ لوگ جڑے کہ کشمکش مبتلا نے وہ کھڑے ہوں, تو ظاہر ہے کہ پھر وہ ਬਹੁਤ ਹੀ ਕਰੀਬ ਹੁੰਦੇ ਨੇ ਔਰ ਬੜੇ ਸੱਚੇ ਦਿਲ ਨਾਲ ਦੁਆਵਾਂ ਨਿਕਲ ਰਹੀਆਂ ਹੁੰਦੀਆਂ ਨੇ, ਕਿਉਂਕਿ ਉਸਨੂੰ ਉਹਨਾਂ ਨੂੰ ਜ਼ਰੂਰਤ ਹੈ ਖੁਦਾ ਦੀ, ਯਾਨੀ ਉਹ ਚਾਹੁੰਦੇ ਨੇ ਕਿ ਖੁਦਾ ਜਿਹੜਾ ਉਹ ਆ ਕੇ ਸਾਡੀ ਮਦਦ ਕਰੇ। ਅਤੇ ਉਹ ਯਾਨੀ ਕਸ਼ਮਕਸ਼ ਦੀ ਸੂਰਤ 'ਚ, ਬਾਤਲ ਦੇ ਨਾਲ ਕਸ਼ਮਕਸ਼ ਦੀ ਸੂਰਤ 'ਚ ਨਮਾਜ਼ ਜਿਹੜੀ ਉਹਦੀ ਬਰਕਤ ਬੇਪਨਾਹ ਜ਼ਾਹਿਰ ਹੁੰਦੀ ਹੈ। ਅਤੇ ਫਿਰ ਇਹ ਜਦੋਂ ਬਰਕਤ ਜ਼ਾਹਿਰ ਹੁੰਦੀ ਹੈ ਤਾਂ ਇਨਸਾਨ ਨੂੰ ਖੁਦਾ ਦੀ ਮਈਅਤ ਮਿਲਦੀ ਹੈ, ਖੁਦਾ ਦੀ ਮਈਅਤ ਮਿਲਦੀ ਹੈ। ਅਤੇ ਇਹਦਾ ਮਤਲਬ ਖੁਦਾ ਦੀ ਮਈਅਤ ਦਾ ਮਤਲਬ ਹੈ ਕਿ ਫਿਰ ਖੁਦਾ ਨਾਲ ਆਖ ਲਾਉਂਦਾ, ਬਸ ਖੁਦਾ ਜਦੋਂ ਨਾਲ ਆਖ ਲਾਉਂਦਾ ਫਿਰ ਇਨਸਾਨ ਦਾ ਦਿਲ ਜਿਹੜਾ ਨਾ ਉਹ ਦਲੇਰ ਹੋ ਜਾਂਦਾ, ਸ਼ੇਰ ਹੋ ਜਾਂਦਾ। ਫਿਰ ਉਹਦੇ ਸਾਹਮਣੇ ਜਿਹੜਾ ਨਾ ਇੱਕ ਇਕੱਲੇ ਬੰਦੇ ਦੇ ਸਾਹਮਣੇ ਪੂਰੀ ਦੁਨੀਆ ਵੀ ਖੜੀ ਹੋਵੇ, ਅਗਰ ਅੱਲਾਹ ਤਾਲਾ ਨਾਲ ਹੈ ਨਾ ਤਾਂ ਕੋਈ ਖੌਫ ਹੀ ਨਹੀਂ, ਕੋਈ ਖਤਰਾ ਹੀ ਨਹੀਂ। ਬੜਾ ਹੌਸਲਾ, ਬੜੀ ਕੁਵਤ, ਬੜੀ ਤਾਕਤ ਹੁੰਦੀ ਹੈ, ਬਹੁਤ ਕੌਨਫੀਡੈਂਸ ਹੁੰਦਾ ਬੰਦੇ ਦੇ ਵਿੱਚ। ਇਹ ਸਾਰੀ ਚੀਜ਼ ਜਿਹੜੀ ਨਾ ਇਹ ਨਮਾਜ਼ ਨਾਲ ਹਾਸਲ ਹੈਗੀ। ਬੰਦੇ ਨੇ ਫਰਮਾਇਆ ਕਿ ਸਬਰ ਕੋਲੋਂ ਮਦਦ ਲਓ, ਯਾਨੀ ਆਪਣੀ ਗੱਲ 'ਤੇ ਕਾਇਮ ਰਹੋ। ਅਗਰ ਗੱਲ 'ਤੇ ਹੀ ਕਾਇਮ ਨਹੀਂ ਰਹਿਣਾ ਤਾਂ ਤੁਸੀਂ ਮਦਦ ਕੀ ਲੈਣੀ ਹੈ? ਅਗਰ ਤੁਸੀਂ ਮੌਕਫ ਹੀ ਛੱਡਤਾ ਤਾਂ ਫਿਰ ਕਿਸ ਗੱਲ ਦੀ ਮਦਦ ਲੈਣੀ ਹੈ? ਆਪਣੇ ਮੌਕਫ 'ਤੇ ਕਾਇਮ ਰਹੋ, ਸਬਰ ਕਰੋ, ਡਟੇ ਰਹੋ ਅਤੇ ਨਮਾਜ਼ ਕੋਲੋਂ ਮਦਦ ਲਵੋ। ਯਾਨੀ ਨਮਾਜ਼, ਸਬਰ ਔਰ ਨਮਾਜ਼ ਦੋ ਐਟੀਚਿਊਡ ਨੇ, ਦੋ ਅਮਲ ਨੇ ਜਿਹੜੇ ਤੁਸੀਂ ਇਖਤਿਆਰ ਕਰਨੇ ਨੇ। ਇਹਦੇ ਜ਼ਰੀਏ ਫਿਰ ਤੁਹਾਨੂੰ ਅੱਲਾਹ ਦੀ ਮਦਦ ਆਏਗੀ। ਫਰਮਾਇਆ ਇਨ ਅੱਲਾਹ ਮਾ ਸਾਬਿਰਿਨ, ਬੇਸ਼ੱਕ ਅੱਲਾਹ ਤਾਲਾ ਸਬਰ ਕਰਨ ਵਾਲਿਆਂ ਦੇ ਨਾਲ ਹੈ। ਯਾਨੀ ਇੱਥੇ ਪਿੱਛੇ ਤਾਂ ਦੋ ਅਮਲ ਦੱਸੇ ਨੇ ਨਾ ਕਿ ਬਈ ਸਬਰ ਕਰੋ ਔਰ ਨਮਾਜ਼ ਦਾ ਇਹਤਮਾਮ ਕਰੋ, ਇਹਦੇ ਜ਼ਰੀਏ ਮਦਦ ਮੰਗੋ। ਅਤੇ ਅੱਗੇ ਦੱਸਿਆ ਕਿ ਅੱਲਾਹ ਤਾਲਾ ਸਬਰ ਕਰਨ ਵਾਲਿਆਂ ਨਾਲ ਹੈ। ਇਹਦੀ ਵਜ੍ਹਾ ਹੈ ਵੀ ਵਰਨਾ ਤਾਂ ਖਿਆਲ ਆਉਂਦਾ ਕਿ ਸਬਰ ਕਰਨ ਵਾਲਿਆਂ ਔਰ ਨਮਾਜ਼ ਪੜ੍ਹਨ ਵਾਲਿਆਂ ਦੇ ਨਾਲ ਹੈ, ਇਸ ਤਰ੍ਹਾਂ ਗੱਲ ਹੋਣੀ ਚਾਹੀਦੀ। ਉਹਦੀ ਜਿਹੜੀ ਵਜ੍ਹਾ ਇਹ ਵੇ ਕਿ ਨਮਾਜ਼ ਪੜ੍ਹਨ ਵਾਲੇ ਜਿਹੜੇ ਨੇ ਉਹਨਾਂ ਨਾਲ ਮਾਈਅਤ ਤਾਂ ਖੈਰ ਸਾਬਤ ਹੈ ਨਾ, ਉਹਦੇ 'ਤੇ ਗੱਲ ਦੀ ਲੋੜ ਹੀ ਪਾਉਣੀ ਕਿ ਜਿਹੜਾ ਬੰਦਾ ਨਮਾਜ਼ ਹੀ ਹੈ ਅੱਲਾਹ ਉਹਦੇ ਨਾਲ ਖਲੋਤਾ ਹੈ। ਇਹ ਤਾਂ ਇਹਦੇ 'ਚ ਦੱਸਣ ਦੀ ਜ਼ਰੂਰਤ ਹੀ ਨਹੀਂ। ਸਬਰ ਦੇ ਵਾਲੇ ਨਾਲ ਦੱਸਤਾ ਗਿਆ ਕਿ ਵੀ ਜਿਹੜਾ ਸਬਰ ਕਰਦਾ ਨਾ ਉਹ ਫਿਰ ਬੇਫਿਕਰ ਰਹੇ, ਅੱਲਾਹ ਉਹਦੇ ਨਾਲ ਹੈ। ਯਾਨੀ ਪੂਰੀ ਗੱਲ ਤਾਂ ਇਹ ਵੇ ਕਿ ਸਬਰ ਔਰ ਨਮਾਜ਼ ਜਿਹੜਾ ਇਖਤਿਆਰ ਕਰ ਰਿਹਾ ਖੁਦਾ ਉਹਨਾਂ ਦੇ ਨਾਲ ਖੜਾ। ਲੇਕਿਨ ਚੂੰਕਿ ਨਮਾਜ਼ ਦੇ ਦੀ ਵਜ੍ਹਾ ਤੋਂ ਮਾਈਅਤ ਦਾ ਹਾਸਲ ਹੋਣਾ ਇਹ ਤਾਂ ਬਿਲਕੁਲ ਜ਼ਾਹਿਰ ਔਰ ਬਾਹਿਰ ਹੈ, ਯਕੀਨੀ ਹੈ, ਵਾਜ਼ਿਹ ਹੈ। ਅਤੇ ਲਿਹਾਜ਼ਾ ਇਹਦਾ ਜ਼ਿਕਰ ਹੀ ਨਹੀਂ ਕੀਤਾ ਕਿ ਇਹ ਤਾਂ ਤੁਹਾਨੂੰ ਪਤਾ ਹੀ ਹੈ। ਅਤੇ ਇਹ ਦੱਸਤਾ ਗਿਆ ਕਿ ਜਿਹੜਾ ਸਬਰ ਕਰਨਗੇ ਉਹਨਾਂ ਦੇ ਨਾਲ ਅੱਲਾਹ ਤਾਲਾ ਜਿਹੜਾ ਆਪਣੇ ਮੌਕਫ 'ਤੇ ਜਮੇ ਰਹਿਣਗੇ ਔਰ ਖੁਦਾ ਨੂੰ ਯਾਦ ਰੱਖਣਗੇ, ਉਹਦੀ ਨਮਾਜ਼ ਪੜ੍ਹਨਗੇ, ਉਹਦਾ ਇਹਤਮਾਮ ਕਰਨਗੇ, ਅਤੇ ਉਹਨਾਂ ਦੇ ਨਾਲ ਫਿਰ ਅੱਲਾਹ ਦੀ ਉਹਨਾਂ ਨੂੰ ਮਈਅਤ ਹਾਸਲ ਹੋਏਗੀ। ਜਦੋਂ ਮਈਅਤ ਹਾਸਲ ਹੋਏਗੀ ਤਾਂ ਫਿਰ ਮੁਸ਼ਕਲਾਂ ਉਹਨਾਂ ਵਾਸਤੇ ਕੋਈ ਚੀਜ਼ ਹੀ ਨਹੀਂ ਹੋਣਗੀਆਂ, ਉਹਨਾਂ ਦਾ ਦਿਲ ਕਾਇਮ ਰਹਿਣਗੇ। ਇਨਸਾਨ ਅਸਲ 'ਚ ਨਾ ਉਦੋਂ ਹੀ ਹੌਲਾ ਪੈਂਦਾ ਜਦੋਂ ਦਾ ਦਿਲ ਜਿਹੜਾ ਨਾ ਉਹ ਹਲਕਾ ਪੈ ਜਾਏ, ਦਿਲ 'ਚ ਦਿਲ ਉੜ ਜਾਏ, ਜਿਹਨੂੰ ਕਹੀਦਾ ਨਾ ਕਿ ਦਿਲ 'ਚ ਹੌਸਲਾ ਨਾ ਰਹੇ, ਦਿਲ ਖੱਟਾ ਹੋ ਜਾਏ ਕਿ ਬਾਬਾ ਹੁਣ ਅਸੀਂ ਇੱਥੇ ਜਿਹੜੀ ਗੱਲ ਕਰ ਰਹੇ ਹਾਂ ਕੰਮ ਨਹੀਂ ਹੋਣਾ, ਇਹ ਨਹੀਂ ਚੱਲਣਾ, ਦਿਲ ਜਿੰਨੇ ਕਿ ਮਾਯੂਸੀ ਦਾ ਸ਼ਿਕਾਰ ਹੋ ਜਾਏ, ਉਦੋਂ ਇਨਸਾਨ ਖਤਮ ਹੁੰਦਾ। ਅਗਰ ਕਿਸੇ ਕੋਈ ਆਦਮੀ ਸਬਰ ਕਰਦਾ, ਆਪਣੇ ਮੌਕਫ 'ਤੇ ਡਟਿਆ ਹੋਇਆ, ਅੱਲਾਹ ਕੋਲ ਮਦਦ ਮੰਗਦਾ ਔਰ ਅੱਲਾਹ ਤਾਲਾ ਦੀ ਮਈਅਤ ਨੂੰ ਹਾਸਲ ਹੋ ਜਾਂਦੀ ਹੈ, ਫਿਰ ਉਸ ਤੋਂ ਤਾਕਤਵਰ ਕੋਈ ਚੀਜ਼ ਨਹੀਂ ਦੁਨੀਆ ਦੀ। ਫਰਮਾਇਆ ਵਲਾ ਤਕੂਰੂ ਲਿਮੈ ਯੁਕਤਲੁ ਫੀ ਸਬੀਲਿਲਲਾਹ ਅਮਵਾਤੁਨ, ਅਤੇ ਤੁਸੀਂ ਉਹਨਾਂ ਲੋਕਾਂ ਨੂੰ ਜਿਹੜੇ ਅੱਲਾਹ ਦੀ ਰਾਹ 'ਚ ਮਾਰੇ ਜਾਂਦੇ ਨੇ ਮੁਰਦੇ ਨਾ ਕਹੋ। ਯਾਨੀ ਕਿ ਅੱਲਾਹ ਦੀ ਰਾਹ ਜੰਗ ਕਰਦੇ ਹਾਂ, ਜਿਹੜੇ ਮੈਦਾਨੇ ਜੰਗ ਸ਼ਹੀਦ ਹੁੰਦੇ ਨੇ ਮੁਸਲਮਾਨ ਲੋਕਾਂ ਦੇ ਵਿੱਚ ਜਿਹੜੇ ਸ਼ਹੀਦ ਹੁੰਦੇ ਨੇ, ਫਰਮਾਇਆ ਤੁਸੀਂ ਤੁਹਾਨੂੰ ਤਾਂ ਲੱਗਦਾ ਨਾ ਵੀ ਉਹਨਾਂ ਦੀ ਕਿਸੇ ਦੀ ਗਰਦਨ ਕੱਟੀ ਗਈ ਜਾਂ ਕਿਸੇ ਦੇ ਜਿਸਮ ਜਿਹੜਾ ਉਹਦੇ 'ਤੇ ਜ਼ਖਮ ਆਏ ਔਰ ਖੂਨ ਬਹਿਣ ਦੀ ਵਜ੍ਹਾ ਤੋਂ ਉਹ ਜਿਹੜਾ ਸਾਨੂੰ ਲੱਗ ਰਿਹਾ ਕਿ ਉਹ ਡੈੱਡ ਬੋਡੀ ਹੈ, ਉਹ ਫੌਤ ਹੋ ਚੁੱਕੀ ਹੈ, ਬੰਦਾ ਰੂਹ ਨਿਕਲ ਚੁੱਕੀ ਹੈ, ਅੱਲਾਹ ਤਾਲਾ ਇਹਨੂੰ ਮੁਰਦੇ ਨਾ ਕਹੋ। ਹਾਲਾਂਕਿ ਮੁਰਦੇ ਨਾ ਕਹੀਏ ਤਾਂ ਹੋਰ ਕੀ ਕਹੀਏ? ਮਤਲਬ ਜਿਹਦੀ ਜਾਨ ਨਿਕਲ ਜਾਏ ਉਹਨੂੰ ਅਸੀਂ ਮੁਰਦਾ ਹੀ ਕਹਿੰਦੇ ਹਾਂ? ਇਸ ਬੰਦੇ ਦੀ ਵੀ ਜਾਨ ਨਿਕਲ ਗਈ ਹੈ, ਮੈਦਾਨ ਜੰਗ ਜਾਨ ਨਿਕਲ ਗਈ ਹੈ, ਅਤੇ ਇਹਨੂੰ ਬਜ਼ਾਹਿਰ ਤਾਂ ਇਹੀ ਗੱਲ ਹੈ ਨਾ ਕਿ ਮੁਰਦਾ ਬੰਦਾ ਕਹੇਗਾ ਕਿ ਜੀ ਇਹ ਤਾਂ ਫੌਤ ਹੋ ਗਿਆ। ਜਿਸ ਤਰ੍ਹਾਂ ਬਾਕੀ ਫੌਤ ਹੁੰਦੇ ਨੇ, ਬੰਦਾ ਆਪਣੇ ਘਰ ਬਿਸਤਰ 'ਤੇ ਪਿਆ ਹੋਇਆ ਕਿਸੇ ਬਿਮਾਰੀ ਦੀ ਵਜ੍ਹਾ ਤੋਂ, ਕਿਸੇ ਹਾਦਸੇ ਦੀ ਵਜ੍ਹਾ ਤੋਂ, ਹਾਰਟ ਅਟੈਕ ਹੋ ਗਿਆ, ਕੁਛ ਹੋ ਗਿਆ, ਅਤੇ ਫੌਤ ਹੋ ਜਾਂਦਾ। ਜਿਸ ਤਰ੍ਹਾਂ ਉਹ ਫੌਤ ਹੁੰਦਾ, ਉਸ ਨਹੀਂ ਇਹ ਫੌਤ ਹੋਇਆ, ਨਾ ਇਹਨੂੰ ਆਵਾਜ਼ ਦੇ ਕੇ ਉਠਾਇਆ ਜਾਸਦਾ, ਨਾ ਉਹਨੂੰ ਆਵਾਜ਼ ਦੇ ਕੇ ਉਠਾਇਆ ਜਾਸਦਾ, ਅਤੇ ਇਹ ਫੌਤ ਹੀ ਹੈ। ਲੇਕਿਨ ਫਰਮਾਇਆ ਨਹੀਂ ਨਹੀਂ, ਜਿਹੜੇ ਅੱਲਾਹ ਦੇ ਰਸਤੇ 'ਚ ਮਾਰੇ ਜਾਂਦੇ ਨੇ ਉਹਨਾਂ ਨੂੰ ਮੁਰਦੇ ਨਾ ਕਹੋ, ਬਲਾ ਹੀ ਆਉਣ, ਬਲਕਿ ਉਹ ਜ਼ਿੰਦਾ ਨੇ, ਵਲਾਕਿਨ ਲਾ ਤਸ਼ਰੂਨ, ਲੇਕਿਨ ਤੁਹਾਨੂੰ ਪਤਾ ਨਹੀਂ। ਯਾਨੀ ਅੱਲਾਹ ਨੇ ਸਟੇਟਮੈਂਟ ਦੇ ਦਿੱਤੀ ਕਿ ਇਹ ਜਿਹੜੇ ਮੈਦਾਨ ਜੰਗ 'ਚ ਮਾਰੇ ਗਏ ਨੇ, ਮੇਰੇ ਰਸਤੇ 'ਚ ਮਾਰੇ ਗਏ ਨੇ, ਜਿਹਾਦ ਕਰਦੇ ਮਾਰੇ ਗਏ ਨੇ, ਇਹਨਾਂ ਨੂੰ ਮੁਰਦਾ ਨਾ ਸਮਝਣਾ, ਇਹ ਜ਼ਿੰਦਾ ਜੇ, ਤੁਹਾਨੂੰ ਨਹੀਂ ਪਤਾ, ਤੁਹਾਡੇ ਦਿਮਾਗ 'ਚ ਗੱਲ ਨਹੀਂ ਆਉਂਦੀ। ਯਾਨੀ ਸਾਨੂੰ ਇਹ ਗੱਲ ਸਮਝਾਈ ਕਿ ਤੁਹਾਡੇ ਦਿਮਾਗ ਦੀ ਪਹੁੰਚ ਨਹੀਂ ਉੱਥੇ, ਇਹ ਤਾਂ ਜ਼ਿੰਦਾ ਨੇ, ਇਹ ਤਾਂ ਮੁਰਦਾ ਹੈ ਹੀ ਨਹੀਂ, ਤੁਹਾਨੂੰ ਮੁਰਦਾ ਲੱਗਦੇ ਨੇ ਨਾ, ਉਹਦੀ ਵਜ੍ਹਾ ਤੁਹਾਡਾ ਦਿਮਾਗ ਛੋਟੀ ਜਗ੍ਹਾ 'ਤੇ ਖੜਾ ਹੈ, ਤੁਹਾਨੂੰ ਨਹੀਂ ਪਤਾ। ਇਹ ਖੁਦਾ ਦਾ ਬਿਆਨ ਹੈ, ਜ਼ਾਹਿਰ ਅਗਰ ਖੁਦਾ ਦਾ ਬਿਆਨ ਹੈ ਤਾਂ ਬਿਲਕੁਲ ਸੱਚ ਹੈ, ਉਹ ਵਾਕਈ ਜ਼ਿੰਦਾ ਨੇ। ਇਹ ਦੂਸਰੀ ਆਯਾਤ 'ਤੇ ਜਾਂਦੇ ਕਿ ਉਹ ਆਪਣੇ ਰੱਬ ਦੇ ਕੋਲ ਰਿਜ਼ਕ ਪਾਉਂਦੇ ਨੇ, ਯਾਨੀ ਕਿ ਉਹ ਕੋਈ ਮਗਰ ਮੁਰਦਾ ਹੁੰਦੇ ਅਤੇ ਫਿਰ ਤਾਂ ਬਸ ਮੁਰਦੇ ਅਗਰ ਪਿਆ ਹੁੰਦੇ ਕਬਰ ਦੇ ਵਿੱਚ ਔਰ ਖਤਮ, ਬਿਲਕੁਲ ਉਹਨਾਂ ਦਾ ਇਹ ਜ਼ਿੰਦਗੀ ਖਤਮ ਹੋ ਗਈ, ਹੁਣ ਜਦੋਂ ਕਿਆਮਤ ਨੂੰ ਅੱਲਾਹ ਉਹਨਾਂ ਨੂੰ ਉਠਾਏਗਾ ਤਾਂ ਉੱਠਦੇ। ਫਰਮਾਇਆ ਨਹੀਂ, ਇਹ ਜਿਹੜੇ ਨੇ ਜਿਹੜੇ ਅੱਲਾਹ ਦੇ ਰਸਤੇ 'ਚ ਮਾਰੇ ਗਏ ਨੇ, ਇਹ ਇਸ ਆਇਤ 'ਤੇ ਨਹੀਂ ਇਹਦੀ ਵਜ਼ਾਹਤ ਕੀਤੀ ਗਈ, ਲੇਕਿਨ ਦੂਸਰੀ ਆਯਾਤ ਹੈ ਨਾ ਕੁਰਾਨ ਮਜੀਦ ਦੂਸਰੀ ਜਗ੍ਹਾ 'ਤੇ ਦੱਸਿਆ ਗਿਆ ਕਿ ਉਹ ਜ਼ਿੰਦਾ ਨੇ ਔਰ ਅੱਲਾਹ ਦੇ ਇਨ ਦਾ ਰੱਬ ਹਿਮ ਯੁਰਜ਼ਕੂਨ, ਆਪਣੇ ਰੱਬ ਦੇ ਕੋਲ ਅੱਲਾਹ ਨੇ ਕਿਸੇ ਜੰਨਤ 'ਚ ਕਿਸੇ ਜਗ੍ਹਾ 'ਤੇ ਰੱਖੇ ਹੈ, ਕੋਈ ਮੁਕਾਮ ਹੈ ਖਾਸ ਜਿੱਥੇ ਸ਼ੁਹਦਾ ਹੁੰਦੇ ਨੇ, ਔਰ ਫਿਰ ਉਹਨਾਂ ਨੂੰ ਅੱਲਾਹ ਤਾਲਾ ਰਿਜ਼ਕ ਫਰਾਹਮ ਕਰਦਾ, ਅਤੇ ਰਿਜ਼ਕ ਤਾਂ ਜ਼ਿੰਦਾ ਬੰਦੇ ਨੂੰ ਦਿੱਤਾ ਜਾਂਦਾ, ਰਿਜ਼ਕ ਮੁਰਦਿਆਂ ਨੂੰ ਤਾਂ ਦਿੱਤਾ ਜਾਂਦਾ। ਯਾਨੀ ਸਾਨੂੰ ਇਹ ਨਹੀਂ ਦੱਸਿਆ ਗਿਆ ਕਿ ਜਿਹੜੇ ਤੁਸੀਂ ਬੰਦੇ ਤੁਹਾਡੇ ਫੌਤ ਹੁੰਦੇ ਨੇ ਤੁਸੀਂ ਉਹਨਾਂ ਨੂੰ ਕਬਰਾਂ 'ਚ ਦਫਨਾਉਂਦੇ ਹੋ, ਅਤੇ ਫਿਰ ਇਹਨਾਂ ਨੂੰ ਅਸੀਂ ਸੁਬਹ ਸ਼ਾਮ ਜਿਹੜੀ ਰੋਟੀ ਹੈ ਪਹਿਲਾਂ ਤਾਂ ਦੁਨੀਆ 'ਚ ਤੁਹਾਡੇ ਕੋਲ ਖਾਂਦੇ ਸਨ, ਤਾਂ ਹੁਣ ਸਾਡੇ ਕੋਲ ਅੱਖ ਖਾਂਦੇ ਨੇ। ਇਹ ਹਰ ਬੰਦੇ ਦੇ ਬਾਰੇ ਨਹੀਂ ਕਿਹਾ ਗਿਆ, ਸ਼ਹਦਾ ਦੇ ਬਾਰੇ ਕਿਹਾ ਗਿਆ ਕਿ ਇਹਨਾਂ ਨੂੰ ਅੱਲਾਹ ਦੇ ਕੋਲ ਰਿਜ਼ਕ ਦਿੱਤਾ ਜਾਂਦਾ, ਅਤੇ ਜ਼ਾਹਿਰ ਇਹਨਾਂ ਦੀ ਜ਼ਿੰਦਗੀ ਦੀ ਇੱਕ ਜ਼ਿੰਦਗੀ ਦਾ ਪਹਿਲੂ ਵਾਅਦਾ ਕੀਤਾ। ਯਾਨੀ ਇਹ ਅੱਲਾਹ ਤਾਲਾ ਜਿਹੜੇ ਇਹਦੀ ਕਦਰ ਸ਼ਨਾਸੀ ਹੈ, ਕਦਰ ਅਫਜ਼ਾਈ ਹੈ ਉਹਨਾਂ ਲੋਕਾਂ ਦੀ ਕਿ ਜਿਹੜੇ ਉਹਦੇ ਰਸਤੇ 'ਚ ਮਾਰੇ ਜਾਂਦੇ ਨੇ, ਰਸਤੇ 'ਚ ਜਾਨ ਦੇ ਦਿੰਦੇ ਨੇ ਕਿ ਵੀ ਖੁਦਾ ਦੇ ਦੀਨ ਦੇ ਅਸੀਂ ਇਲਮਬਰਦਾਰ ਹਾਂ, ਅਸੀਂ ਉਹਦੀ ਗੱਲ ਕਰ ਰਹੇ ਹਾਂ, ਉਹਦਾ ਦੀਨ ਪੇਸ਼ ਕਰ ਰਹੇ ਹਾਂ, ਅਸੀਂ ਉਹਦੀ ਦਾਵਤ ਦੇ ਰਹੇ ਹਾਂ, ਅਤੇ ਇਹਦੇ ਸਾਡੇ ਨਾਲ ਜਿਹੜੀਆਂ ਤਾਕਤਾਂ ਟਕਰਾਉਂਦੀਆਂ ਨੇ ਅਸੀਂ ਉਹਨਾਂ ਨਾਲ ਲੜਦੇ ਹੋਏ ਹਾਂ, ਆਪਣੀ ਜਾਨ ਜਿਹੜੀ ਅੱਲਾਹ ਦੇ ਰਸਤੇ 'ਚ ਜਾਨ ਨਿਸਾਰ ਕਰ ਦਿਆਂਗੇ, ਯਾਨੀ ਜਾਨ ਦੇ ਦਿਆਂਗੇ। ਅਤੇ ਫਿਰ ਜਿਹੜੇ ਲੋਕ ਇਸ ਤਰ੍ਹਾਂ ਕਰਦੇ ਨੇ ਅੱਲਾਹ ਤਾਲਾ ਉਹਨਾਂ ਦੀ ਫਿਰ ਬੜੀ ਕਦਰ ਅਫਜ਼ਾਈ ਕਰਦਾ। ਇਹ ਉਹ ਕਦਰ ਅਫਜ਼ਾਈ ਦਾ ਹੀ ਬਿਆਨ ਹੈ ਕਿ ਇਹਨਾਂ ਨੂੰ ਮੁਰਦੇ ਨਾ ਕਹੋ, ਤਾਂ ਸਾਨੂੰ ਮਨਾ ਕਰਦਾ ਕਿ ਤੁਸੀਂ ਮੁਰਦੇ ਨਹੀਂ ਕਹਿਣਾ, ਔਰ ਦੱਸਿਆ ਕਿ ਇਹ ਤਾਂ ਜ਼ਿੰਦਾ ਨੇ, ਔਰ ਇਹ ਕਹਿਤਾ ਕਿ ਵੀ ਤੁਹਾਨੂੰ ਜ਼ਿੰਦਾ ਨਹੀਂ ਲੱਗਦਾ, ਤੁਹਾਨੂੰ ਸ਼ੌਰ ਕੋਈ ਨਹੀਂ। ਫਰਮਾਇਆ ਵਾਲਾ ਨਬ ਲੋ ਵਨ ਨਕੁਮ ਬੇਸ਼ਈ ਮਿਨ ਅਲ ਖੌਫ ਵਲ ਜੂਏ ਵਨ ਅਕਸਿਮ ਮਿਨ ਅਲ ਅੰਬਾਲੇ ਵਲ ਅਨਫਸ ਵਸ ਸਮਰਾਤ ਵਬਸ਼ਿਰ ਸਾਬਰੀਨ। ਫਰਮਾਇਆ ਕਿ ਅਸੀਂ ਜ਼ਰੂਰ ਤੁਹਾਨੂੰ ਜਾਂਚਾਂਗੇ, ਯਾਨੀ ਕਿ ਇਹ ਜਿਹੜੇ ਸਾਹਬਾ ਨਵੇਂ ਸਲਮ ਦੇ ਸਾਥੀ ਨੇ ਨਾ, ਉਹਨਾਂ ਦੇ ਹਵਾਲੇ ਨਾਲ ਕਿਹਾ ਜਾ ਰਿਹਾ, ਅਸੀਂ ਤੁਹਾਨੂੰ ਜ਼ਰੂਰ ਜਾਂਚਾਂਗੇ ਬੇ ਸ਼ਈ ਮਿਨਲ ਖੌਫ, ਥੋੜ੍ਹੇ ਜਿਹੇ ਖੌਫ ਦੇ ਨਾਲ, ਯਾਨੀ ਇੱਕ ਦਰਜੇ ਖੌਫ ਤੁਹਾਡੇ ਅੰਦਰ ਪੈਦਾ ਹੋਏਗਾ, ਵਲਜੂ ਹੈ ਔਰ ਕੁਛ ਭੁੱਖ ਜਿਹੜੀ ਹੈ ਉਹ ਤੁਹਾਡੇ 'ਤੇ ਆਏਗੀ, ਕਹਿਤ ਦਾ ਜ਼ਮਾਨਾ ਜਿਸ ਤਰ੍ਹਾਂ ਹੁੰਦਾ ਭੁੱਖ ਆਏਗੀ, ਵਨਕਸਮ ਮਿਨਲ ਅਮਵਾਲ ਔਰ ਮਾਲ ਜਿਹੜੇ ਨੇ ਤੁਹਾਡੇ ਬਾਗਾਤ 'ਚ ਜਿਹੜੇ ਨੇ ਮਾਲ ਯਾਰ ਤੁਹਾਡੇ ਜਿਹੜੇ ਮਵੈਸ਼ੀ ਨੇ ਉਹਨਾਂ ਦੇ ਵਿੱਚ ਕਮੀ ਆਏਗੀ, ਵਨਕਸਮ ਮਿਨਲ ਅਮਵਾਲ ਕੁਛ ਕਮੀ ਆਏਗੀ, ਵਲ ਅਨਫੁਸ ਔਰ ਕੁਛ ਜਾਨਾਂ ਜਿਹੜੀਆਂ ਨੇ ਉਹਨਾਂ ਦੀ ਕਮੀ ਆਏਗੀ, ਯਾਨੀ ਤੁਹਾਡੇ 'ਤੇ ਇੱਕ ਆਜ਼ਮਾਇਸ਼ ਆਏਗੀ। ਫਰਮਾਇਆ ਸੀ ਤੁਹਾਨੂੰ ਜ਼ਰੂਰ ਆਜ਼ਮਾਉਣਾ ਹੈ, ਕੁਛ ਖੌਫ ਪੈਦਾ ਹੋਏਗਾ ਤੁਹਾਡੇ ਅੰਦਰ, ਕੁਛ ਭੁੱਖ ਆਏਗੀ, ਕੁਛ ਮਾਲ ਕੱਟਣਗੇ, ਕੁਛ ਲੋਕਾਂ ਦੀ ਯਾਨੀ ਕਿ ਕੁਛ ਜਾਨਾਂ ਦੀ ਕਮੀ ਆਏਗੀ, ਯਾਨੀ ਕੁਛ ਲੋਕ ਫੌਤ ਹੋ ਜਾਣਗੇ, ਅਤੇ ਇਸ ਦੇ ਜ਼ਰੀਏ ਵਸ ਸਮਰਾਤ ਔਰ ਇਸ ਤਰ੍ਹਾਂ ਫਲਾਂ 'ਚ ਵੀ ਕਮੀ ਆਏਗੀ। ਅਤੇ ਤੁਸੀਂ ਇਹ ਅਸਮਾਇਸ਼ ਤੋਂ ਘਬਰਾਉਣਾ ਨਹੀਂ, ਆਪਣੇ ਮੌਕਫ 'ਤੇ ਕਾਇਮ ਰਹਿਣਾ, ਸਬਰ ਕਰਨਾ, ਡਟੇ ਰਹਿਣਾ, ਅੱਲਾਹ ਕੋ ਮਦਦ ਮੰਗਣੀ ਹੈ। ਫਰਮਾਇਆ ਵਬਸ਼ਿਰ ਸਾਬਰੀਨ, ਅਤੇ ਜਿਹੜੇ ਲੋਕ ਸਬਰ ਕਰਨਗੇ ਉਹਨਾਂ ਉਹਨਾਂ ਨੂੰ ਬਸ਼ਾਰਤ ਦੇ ਦਿਓ। ਨਬੀ ਨੂੰ ਕਹਿ ਦਿੱਤਾ ਕਿ ਤੂੰ ਬਸ਼ਾਰਤ ਦੇ ਦੇ ਸਬਰ ਕਰਨ ਵਾਲਿਆਂ ਨੂੰ, ਜਿਹੜੀ ਅਸੀਂ ਆਜ਼ਮਾਇਸ਼ਾਂ ਇਹ ਲਿਆਵਾਂਗੇ ਨਾ, ਇਹਨਾਂ ਆਜ਼ਮਾਇਸ਼ਾਂ ਜਿਹੜੇ ਲੋਕ ਸਬਰ ਕਰਨਗੇ, ਸਬਰ ਕਰਕੇ ਅਤੇ ਫਿਰ ਆਪਣੇ ਈਮਾਨ 'ਤੇ ਕਾਇਮ ਰਹਿਣਗੇ। ਇਹ ਨਹੀਂ ਕਿ ਖੁਦਾ ਨਾਲ ਗਿਲਾ ਸ਼ਿਕਵਾ ਕਰਨਗੇ ਕਿ ਅਸੀਂ ਚੰਗਾ ਈਮਾਨ ਲਿਆਂਦਾ, ਸਾਨੂੰ ਤਾਂ ਮਾਰੇ ਗਏ, ਸਾਨੂੰ ਇਹ ਨੁਕਸਾਨ ਹੋ ਗਿਆ, ਉਹ ਨੁਕਸਾਨ ਹੋ ਗਿਆ, ਅਸੀਂ ਇਹ ਤਾਂ ਇਹੋ ਜਿਹੇ ਇਸਲਾਮ ਤੋਂ ਅਤੇ ਇਸਲਾਮ ਨਾ ਹੋਣਾ ਬਿਹਤਰ ਹੈ, ਨਾ ਉਦੋਂ ਬਿਲਾ ਇਹੋ ਜਿਹੇ ਜੁਮਲੇ, ਕੁਫਰੀਆ ਜੁਮਲੇ ਇਹ ਨਹੀਂ ਕਹਿ ਗਏ, ਬਲਕਿ ਇਹਦੇ 'ਚ ਅਸੀਂ ਖੁਦਾ ਦੇ ਵੱਲੋਂ ਆਉਣ ਵਾਲੀ ਜਿਹੜੀ ਮੁਸ਼ਕਲ ਹੈ ਜਾਂ ਜਿਹੜੀ ਮੁਸੀਬਤ ਹੈ ਜਾਂ ਜਿਹੜੀ ਅਜ਼ਮਾਇਸ਼ ਹੈ, ਅਸੀਂ ਉਹਦੇ 'ਤੇ ਰਾਜ਼ੀ ਹਾਂ, ਅਸੀਂ ਬਿਲਕੁਲ ਅੱਲਾਹ ਦੇ ਬੰਦੇ ਹਾਂ, ਉਹ ਸਾਡਾ ਰੱਬ ਹੈ, ਉਹ ਮਿਹਰਬਾਨ ਹੈ, ਉਹਦੇ ਨਾਲ ਸਾਡਾ ਤਾਲੁਕ 'ਚ ਕੋਈ ਕਮੀ ਨਹੀਂ, ਕੋਈ ਖਾਮੀ, ਕੋਈ ਖਰਾਬੀ ਅਸੀਂ ਕਬੂਲ ਨਹੀਂ ਕਰਦੇ, ਅਸੀਂ ਆਪਣੇ ਤਾਲੁਕ ਨੂੰ ਪੂਰੀ ਤਰ੍ਹਾਂ ਕਾਇਮ ਰੱਖਿਆ, ਉਹਨੂੰ ਹੱਕ ਹਾਸਲ ਹੈ, ਜਿਸ ਤਰ੍ਹਾਂ ਮਰਜ਼ੀ ਅਜ਼ਮਾਏ, ਜੋ ਉਹ ਚਾਹੁੰਦੇ ਤਕਲੀਫ ਉਹ ਸਾਨੂੰ ਜਾਂਚਣਾ, ਅਤੇ ਈਮਾਨ ਨਾਲ ਇਹ ਆਪਣਾ ਅਜ਼ਮਾਇਸ਼ ਨਾਲ ਕੀ ਹੁੰਦਾ, ਅਸਲ 'ਚ ਅਜ਼ਮਾਇਸ਼ ਨਾਲ ਜਾਂਚਿਆ ਜਾਂਦਾ ਕਿ ਬੰਦਾ ਖਰਾ ਖੋਟਾ ਕਿੰਨਾ। ਯਾਨੀ ਤੁਸੀਂ ਫਰਜ਼ ਕਰੋ, ਇੱਕ ਅਸੀਂ ਛੋਟੀ ਜਿਹੀ ਮਿਸਾਲ ਲੈ ਲੈਂਦੇ ਨਾ ਕਿ ਦੋ ਦੋਸਤ ਨੇ ਔਰ ਇੱਕ ਦੂਜੇ ਦੇ ਬਾਰੇ ਦਾਅਵਾ ਕਰਦੇ ਨੇ ਕਿ ਜੀ ਅਸੀਂ ਇੱਕ ਦੂਜੇ ਦੇ ਬੜੇ ਗਹਿਰੇ ਦੋਸਤ ਹਾਂ ਔਰ ਬੜੀ ਮੁਹੱਬਤ ਹੈ ਸਾਡੇ 'ਚ, ਤਾਂ ਉਹਨਾਂ ਦੀ ਮੁਹੱਬਤ ਕਿਸ ਤਰ੍ਹਾਂ ਜਾਂਚੀ ਜਾਏਗੀ ਕਿ ਇੱਕ ਬੰਦਾ ਆਪਣੀ ਜ਼ਰੂਰਤ ਦੂਜੇ ਸਮਝਦਾ ਜੀ ਮੈਨੂੰ ਇਹ ਜ਼ਰੂਰਤ ਹੈ ਅਤੇ ਜ਼ਰਾ ਮੇਰੇ ਵਾਸਤੇ ਤੁਸੀਂ ਮੈਨੂੰ ਇਹ ਮੇਰੀ ਮਾਲੀ ਮਦਦ ਕਰ ਦਿਓ ਜਾਂ ਮੇਰੇ ਨਾਲ ਚੱਲੋ, ਆਪਣਾ ਵਕਤ ਲਾਵੋ, ਆਪਣਾ ਜਿਸਮ ਜਾਨ ਲਾਵੋ, ਜ਼ਰਾ ਮਿਹਨਤ ਕਰਕੇ ਮੇਰਾ ਫਲਾਂ ਕੰਮ 'ਚ ਮੇਰਾ ਸਾਥ ਦਿਓ। ਜੇ ਉਹ ਸੱਚਾ ਹੈਗਾ ਤਾਂ ਸਾਥ ਦੇ ਦੇਗਾ, ਅਤੇ ਜੇ ਉਹ ਝੂਠਾ ਦਾਅਵੇਦਾਰ ਸੀ ਮੁਹੱਬਤ ਦਾ ਔਰ ਤਾਲੁਕ ਦਾ, ਤਾਂ ਫਿਰ ਨਹੀਂ ਦੇਗਾ। ਇਸੇ ਤਰ੍ਹਾਂ ਹੀ ਜਿਹੜੀ ਅਜ਼ਮਾਇਸ਼ ਹੈ ਨਾ, ਉਹ ਅੱਲਾਹ ਤਾਲਾ ਇਹਨਾਂ ਮੋਮਿਨੀਨ 'ਤੇ ਲਿਆਂਦਾ, ਅਤੇ ਕਿ ਬਈ ਇਹ ਖੌਫ ਦੀ ਹਾਲਤ 'ਚ, ਖੌਫ ਤੋਂ ਬਣਾ ਜੰਗ ਦਾ ਖੌਫ ਹੈ, ਖੌਫ ਦੀ ਹਾਲਤ 'ਚ, ਭੁੱਖ ਦੀ ਹਾਲਤ 'ਚ, ਮਾਲਾਂ ਔਰ ਜਾਨਾਂ ਦੀ ਕਮੀ ਦੀ ਹਾਲਤ 'ਚ, ਫਲ ਘੱਟ ਗਏ ਨੇ, ਇਸ ਹਾਲਤ 'ਚ ਕਾਇਮ ਰਹਿੰਦੇ ਨੇ ਈਮਾਨ 'ਤੇ, ਕਿ ਫਿਰ ਕਹਿ ਰਸੂਲ ਨਾਲ ਗਿਲੇ ਸ਼ਿਕਵੇ ਕਰਨ ਲੱਗ ਪੈਂਦੇ ਨੇ ਔਰ ਇਤਰਾਜ਼ ਕਰਨ ਲੱਗ ਪੈਂਦੇ ਨੇ, ਇਹਨਾਂ ਦਾ ਖੋਟ ਜ਼ਾਹਿਰ ਹੋ ਜਾਂਦਾ, ਇਹਨਾਂ 'ਚੋਂ ਕੀ ਮਾਮਲਾ, ਇਸ ਚੀਜ਼ ਨੂੰ ਇਹ ਅਜ਼ਮਾਇਸ਼ ਦੇ ਜ਼ਰੀਏ ਅੱਲਾਹ ਤਾਲਾ ਪਰਖਦਾ। ਔਰ ਇੱਥੇ ਜਿਹੜਾ ਲਫ਼ਜ਼ ਕਿਹਾ ਨਾ ਬੇਸ਼ਈਨ, ਯਾਨੀ ਥੋੜ੍ਹਾ ਜਿਹਾ, ਇਹ ਥੋੜ੍ਹਾ ਜਿਹਾ ਜ਼ਰੂਰੀ ਹੈ, ਕਿਉਂਕਿ ਅਗਰ ਅਜ਼ਮਾਇਸ਼ ਇੰਤਹਾਈ ਲੰਬੀ ਹੋ ਜਾਏ ਨਾ, ਤਾਂ ਫਿਰ ਇਨਸਾਨ ਰਸਤੇ ਉੱਤੇ ਕਾਇਮ ਰਹਿਣਾ, ਆਪਣੇ ਮੌਕਫ 'ਤੇ ਕਾਇਮ ਰਹਿਣਾ ਮੁਮਕਿਨ ਨਹੀਂ ਹੁੰਦਾ। ਅੱਲਾਹ ਤਾਲਾ ਇਨਸਾਨ ਦਾ ਜਿਹੜਾ ਜ਼ਰਫ ਹੈ, ਜਿੰਨੀ ਉਹਦੀ ਹਿੰਮਤ ਹੈ, ਉਹਦੇ ਮੁਤਾਬਕ ਹੀ ਉਹਦੇ 'ਤੇ ਮੁਸ਼ਕਲ ਪਾਉਂਦਾ। ਇਹ ਨਹੀਂ ਕਿ ਵੀ ਹੱਦੋਂ ਵੱਧ ਕਰਤੀ ਔਰ ਉਹਦਾ ਮੁਮਕਿਨ ਹੀ ਨਾ ਰਿਹਾ ਕਿ ਵੀ ਆਪਣੇ ਈਮਾਨ ਨੂੰ ਕਾਇਮ ਰੱਖੇ, ਇਸ ਤਰ੍ਹਾਂ ਨਹੀਂ ਕੀਤਾ। ਫਰਮਾਇਆ ਅੱਲਦੀਨ ਇਜ਼ਾ ਅਸਾਬਤ ਮੁਸੀਬਤ ਕਾਲੂ ਇੰਨਾ ਲਿਲਾਹ ਵ ਇੰਨਾ ਇਲੈਹਿ ਰਾਜਿਊਨ, ਯਾਨੀ ਕਿਹੜੇ ਸਬਰ ਕਰਨ ਵਾਲੇ, ਪਿੱਛੇ ਕਿਹਾ ਨਾ ਵਬਸ਼ਿਰ ਸਾਬਰੀਨ, ਔਰ ਸਬਰ ਕਰਨ ਵਾਲੇ ਨੂੰ ਬਸ਼ਾਰਤ ਦੇ ਦਿਓ, ਕਿਹੜੇ ਸਬਰ ਕਰਨ ਵਾਲੇ, ਅੱਲਦੀਨ ਇਜ਼ਾ ਅਸਾਬਤ ਮੁਸੀਬਤ, ਉਹ ਲੋਕ ਜਿਨ੍ਹਾਂ ਕਾਲੂ ਤੇ ਉਹ ਕਹਿੰਦੇ ਨੇ ਇੰਨਾ ਲੀਲਾ ਹੈ, ਅਸੀਂ ਤਾਂ ਅੱਲਾਹ ਦੇ ਹਾਂ, ਵਾ ਇੰਨਾ ਹੀ ਰਹੇ ਰਾਜੀ ਹੁਣ, ਔਰ ਅਸੀਂ ਉਹਦੇ ਵੱਲ ਲੌਟਣ ਵਾਲੇ ਹਾਂ, ਅਸੀਂ ਅੱਲਾਹ ਦੀ ਮਲਕੀਅਤ ਆ, ਅੱਲਾਹ ਵੱਲੋਂ ਹੀ ਆਏ ਹਾਂ, ਅਸੀਂ ਉਹਦੀ ਮਲਕੀਅਤ ਹਾਂ, ਵਾ ਇੰਨਾ ਹੀ ਰਹੇ ਰਾਜੀ ਹੁਣ, ਔਰ ਅਸੀਂ ਉਹਦੇ ਲਈ ਪਲਟ ਕੇ ਜਾਣਾ, ਇਹ ਜੋ ਮੁਸ਼ਕਲਾਂ ਆ ਰਹੀਆਂ ਨੇ ਇਹ ਉਹਦੇ ਵੱਲੋਂ ਆ ਰਹੀਆਂ ਨੇ, ਤਾਂ ਅਸੀਂ ਤਾਂ ਆਪ ਉਹਦੇ ਵੱਲੋਂ ਆਏ ਹਾਂ ਔਰ ਉਹਦੀ ਮਲਕੀਅਤ ਆ ਔਰ ਉਹਦੇ ਲਈ ਲੌਟਣਾ। ਇਹ ਤਫਵੀਦ ਔਰ ਸਪੁਰਦਗੀ ਦਾ ਕਲਮਾ, ਖੁਦ ਸਪੁਰਦਗੀ ਦਾ, ਯਾਨੀ ਅੱਲਾਹ ਤਾਲਾ ਦੇ ਅਸੀਂ ਅੱਲਾਹ ਤਾਲਾ ਦੀ ਦੇ ਕਦਮਾਂ 'ਚ ਆਪਣਿਆਂ ਨੂੰ ਸੁੱਟਦਾ, ਅਸੀਂ ਹੈ ਹੀ ਉਹਦੇ ਹਾਂ, ਅਸੀਂ ਕਿਸੇ ਹੋਰ ਦੇ ਨਹੀਂ, ਅਤੇ ਉਹਦੇ ਵੱਲੋਂ ਜੋ ਵੀ ਅਸੀਂ ਹੈ ਤਸਲੀਮ ਔਰ ਅਜ਼ਾ, ਬਿਲਕੁਲ ਅਸੀਂ ਰਾਜ਼ੀ ਹਾਂ ਉਹਦੀ ਤਕਦੀਰ 'ਤੇ, ਉਹਦੇ ਵੱਲੋਂ ਆਉਣ ਵਾਲੀ ਮੁਸ਼ਕਲ 'ਤੇ ਕੋਈ ਸਾਨੂੰ ਗਿਲਾ ਸ਼ਿਕਵਾ ਨਹੀਂ, ਕੋਈ ਇਤਰਾਜ਼ ਨਹੀਂ ਖੁਦਾ 'ਤੇ, ਕਿਸੇ ਕਿਸਮ ਦਾ ਖੁਦਾ ਦਾ ਅਸੀਂ ਨੁਕਸ ਔਰ ਕਮੀ ਔਰ ਖਾਮੀ ਬਿਆਨ ਨਹੀਂ ਕਰਦੇ, ਅਸੀਂ ਰਾਜ਼ੀ ਹਾਂ ਹਰ ਇਤਬਾਰ ਨਾਲ। ਇੱਥੇ ਅੱਜ ਦਾ ਦਰਸ ਖਤਮ ਹੋ ਜਾਂਦਾ, ਹੁਣ ਅਸੀਂ ਨਾਇਤਾਂ ਦਾ ਰਵਾਂ ਤਰਜਮਾ ਕਰ ਲੈਂਦੇ ਹਾਂ। ਫਰਮਾਇਆ ਯਾ ਅਯੁਹੱਲ ਲਜ਼ੀਨਾ ਆਮਨੂ ਇਸਤਈਨੂ ਬਿਸਬਰ ਵਸਸਲਾਤ, ਏ ਈਮਾਨ ਵਾਲਿਓ ਤੁਸੀਂ ਮਦਦ ਤਲਬ ਕਰੋ ਸਬਰ ਅਤੇ ਨਮਾਜ਼ ਕੋਲੋਂ। ਇਨੱਲਾਹ ਮਾ ਸਾਬਰੀਨ, ਬੇਸ਼ੱਕ ਅੱਲਾਹ ਤਾਲਾ ਸਬਰ ਕਰਨ ਵਾਲਿਆਂ ਦੇ ਨਾਲ ਹੈ। ਵਲਾ ਤਕੂਨੂ ਲਿਮੈ ਯੁਕਤਲੁ ਫੀ ਸਬੀਲਿਲਾਹ ਅਮਵਾਤ, ਅਤੇ ਜਿਹੜੇ ਲੋਕ ਅੱਲਾਹ ਦੇ ਰਸਤੇ 'ਚ ਮਾਰੇ ਜਾਂਦੇ ਨੇ ਉਹਨਾਂ ਨੂੰ ਮੁਰਦੇ ਨਾ ਕਹੋ। ਬਲ ਆਹਯਾਉਨ, ਬਲਕਿ ਉਹ ਜ਼ਿੰਦਾ ਨੇ। ਵਲਾ ਕਿੱਲਾ ਤਸ਼ੂਰੂਨ, ਲੇਕਿਨ ਤੁਹਾਨੂੰ ਇਸ ਗੱਲ ਦਾ ਸ਼ਊਰ ਨਹੀਂ। ਵਲ ਨਬਲੁਵੰਨਕੁਮ ਬਿਸ਼ਈ ਮਿਨਲ ਖੌਫ ਵਲ ਜੂਅ ਵਲ ਨਕਸ ਮਿਨਲ ਅਮਵਾਲ, ਔਰ ਅਸੀਂ ਤੁਹਾਨੂੰ ਜ਼ਰੂਰ ਅਜ਼ਮਾਵਾਂਗੇ ਥੋੜ੍ਹੇ ਜਿਹੇ ਖੌਫ ਤੋਂ, ਥੋੜ੍ਹੀ ਜਿਹੀ ਭੁੱਖ ਤੋਂ, ਔਰ ਮਾਲਾਂ ਦੀ ਕਮੀ ਤੋਂ। ਵਨਕਸ ਮਿਨਲ ਅਮਵਾਲ ਵਲ ਅਨਫੁਸ ਵਲ ਸਮਰਾਤ, ਥੋੜ੍ਹੇ ਜਿਹੇ ਮਾਲਾਂ ਦੀ ਕਮੀ ਤੋਂ, ਥੋੜ੍ਹੀ ਜਿਹੀ ਜਾਨਾਂ ਦੀ ਕਮੀ ਤੋਂ, ਔਰ ਕੁਛ ਫਲਾਂ ਦੀ ਕਮੀ ਤੋਂ। ਬਾਬਾ ਸ਼ੇਰ ਸਾਬਰੀਨ, ਅਤੇ ਤੁਸੀਂ ਬਸ਼ਾਰਤ ਦੇ ਦਿਓ ਇਹਨਾਂ ਸਬਰ ਕਰਨ ਵਾਲਿਆਂ ਨੂੰ। ਅਲਦੀਨ ਇਜ਼ਾ ਅਸਾਬਤ ਮੁਸੀਬਤ, ਜਿਨ੍ਹਾਂ 'ਤੇ ਜਦੋਂ ਕੋਈ ਮੁਸੀਬਤ ਆਉਂਦੀ ਹੈ, ਕਾਲੂ ਇੰਨਾ ਲਿਲਾਹ ਵ ਇੰਨਾ ਇਲੈਹ ਰਾਜਿਊਨ, ਅਤੇ ਉਹ ਕਹਿੰਦੇ ਨੇ ਕਿ ਅਸੀਂ ਤਾਂ ਅੱਲਾਹ ਦੇ ਹਾਂ ਔਰ ਅਸੀਂ ਅੱਲਾਹ ਦੇ ਵਾਲੀ ਲੌਟਣਾ। ਵਾਖਿਰ ਦਾਵਾਨਾ ਅਨ ਅਲਹਮਦੁਲਿਲਾਹ ਰੱਬਿਲ ਆਲਮੀਨ।